ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਨਵੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਸ਼ੁਕਰਗੁਜ਼ਾਰੀ। ਸੁਨਹਿਰੀ ਮਤਨ: ਫਿਲਪੀਓ। ਖੁਦਾਵੰਦ ਵਿੱਚ ਖੁਸ਼ ਰਹੋ, ਫਿਰ ਆਖਦਾ ਵਾਂ ਭਈ ਖੁਸ਼ ਰਹੋ। ਜਵਾਬੀ ਪੜ੍ਹਾਈ: ਫਿਲਪੀਓ। ਕਿਸੇ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਇੱਕ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਅਤੇ ਮਿੰਨਤ ਦੇ ਰਾਹੀਂ ਸ਼ੁਕਰਗੁਜ਼ਾਰੀ ਦੇ ਨਾਲ ਰੱਬ ਦੇ ਸਾਹਮਣੇ ਪੇਸ਼ ਕੀਤੀਆਂ ਜਾਣ, ਅਤੇ ਰੱਬ ਦਾ ਇਤਮਨਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਹੈ, ਤੁਹਾਡੇ ਦਿਲਾਂ ਅਤੇ ਖਿਆਲਾਂ ਨੂੰ ਮਸੀਹ ਯਿਸੂ ਵਿੱਚ ਮਹਿਫੂਜ਼ ਰੱਖੇਗਾ। ਗਰਜ਼ ਐ ਭਰਾਵੋ, ਜਿੰਨੀਆਂ ਗੱਲਾਂ ਸੱਚ ਨੇ ਅਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ, ਅਤੇ ਜਿੰਨੀਆਂ ਗੱਲਾਂ ਠੀਕ ਨੇ ਅਤੇ ਜਿੰਨੀਆਂ ਗੱਲਾਂ ਪਾਕ ਨੇ, ਅਤੇ ਜਿੰਨੀਆਂ ਗੱਲਾਂ ਪਸੰਦ ਦੀਆਂ ਨੇ ਅਤੇ ਜਿੰਨੀਆਂ ਗੱਲਾਂ ਸੋਹਣੀਆਂ ਨੇ, ਗਰਜ਼ ਜਿਹੜੀਆਂ ਨੇਕੀ ਅਤੇ ਤਾਰੀਫ ਦੀਆਂ ਗੱਲਾਂ ਨੇ, ਉਹਨਾਂ ਉੱਤੇ ਗੌਰ ਕਰਿਆ ਕਰੋ। ਮੈਂ ਖੁਦਾਵੰਦ ਵਿੱਚ ਬਹੁਤ ਖੁਸ਼ ਹਾਂ। ਇਹ ਨਹੀਂ ਵੀ ਮੈਂ ਮੁਹਤਾਜੀ ਦੇ ਲਿਹਾਜ਼ ਨਾਲ ਆਖਦਾ ਵਾਂ, ਕਿਉਂ ਜੇ ਮੈਂ ਇਹ ਸਿੱਖਿਆ ਹੈ ਵੀ ਜਿਸ ਹਾਲਤ ਵਿੱਚ ਵੀ ਹਾਂ ਉਹਦੇ ਵਿੱਚ ਹੀ ਰਾਜ਼ੀ ਰਹਾਂ, ਜਿਹੜਾ ਮੈਨੂੰ ਤਾਕਤ ਦਿੰਦਾ ਹੈ ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ ਵਾਂ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਰੱਬੀ ਮੇਰੀ ਮਹਿਰਾਸ ਅਤੇ ਮੇਰੇ ਪਿਆਲੇ ਦਾ ਹਿੱਸਾ ਹੈ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਹੈ। ਜਰੀਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਹਿਰਾਸ ਚੰਗੀ ਹੈ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਹੈ, ਕਿਉਂ ਜੇ ਉਹ ਮੇਰੇ ਸੱਜੇ ਹੱਥ ਹੈ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਅਤੇ ਮੇਰੀ ਰੂਹ ਸ਼ਾਦਮਾਨ ਹੈ, ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਹੇਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਹੈ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਹੈ। ਯਸਾਇਆ: ਤੁਸੀਂ ਮੇਰੀ ਇਸ ਨਵੀਂ ਨਸਲ ਨਾਲ ਹਮੇਸ਼ਾ ਦੀ ਖੁਸ਼ੀ ਅਤੇ ਸ਼ਾਦਮਾਨੀ ਕਰੋ, ਕਿਉਂ ਜੇ ਮੈਂ ਯਰੂਸ਼ਲਮ ਨੂੰ ਖੁਸ਼ੀ ਅਤੇ ਉਹਦੇ ਲੋਕਾਂ ਨੂੰ ਖੁਰਮੀ ਬਣਾ ਦੇਵਾਂਗਾ, ਅਤੇ ਮੈਂ ਯਰੂਸ਼ਲਮ ਤੋਂ ਖੁਸ਼ ਅਤੇ ਆਪਣੇ ਲੋਕਾਂ ਤੋਂ ਮਸਰੂਰ ਹੋਵਾਂਗਾ, ਅਤੇ ਉਹਦੇ ਵਿੱਚ ਰੋਣ ਦੀ ਸਦਾ ਅਤੇ ਨਾਲੇ ਦੀ ਆਵਾਜ਼ ਫਿਰ ਕਦੀ ਨਾ ਆਵੇਗੀ। ਉਹਨਾਂ ਦੀ ਮਿਹਨਤ ਬੇਸੂਦ ਨਾ ਹੋਵੇਗੀ, ਅਤੇ ਉਹਨਾਂ ਦੀ ਔਲਾਦ ਨਾਗਹਾਨ ਹਲਾਕ ਨਾ ਹੋਵੇਗੀ, ਕਿਉਂ ਜੇ ਉਹ ਆਪਣੀ ਔਲਾਦ ਸਮੇਤ ਖੁਦਾਵੰਦ ਦੇ ਮੁਬਾਰਕ ਲੋਕਾਂ ਦੀ ਨਸਲ ਨੇ। ਅਤੇ ਇੱਦਾਂ ਹੋਵੇਗਾ ਵੀ ਮੈਂ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਜਵਾਬ ਦੇਵਾਂਗਾ, ਅਤੇ ਉਹ ਹਨੂਜ਼ ਆਖਣਗੇ ਨਹੀਂ, ਅਤੇ ਮੈਂ ਸੁਣ ਲਵਾਂਗਾ। ਅਮਾਲ: ਸਾਨੂੰ ਇੱਕ ਲੌਂਡੀ ਮਿਲੀ ਜਿਹਦੇ ਵਿੱਚ ਗੈਬਦਾਨ ਰੂਹ ਸੀ। ਉਹ ਗੈਬਦਾਨੀ ਨਾਲ ਆਪਣੇ ਮਾਲਕਾਂ ਲਈ ਬਹੁਤ ਕਮਾਈ ਕਰਦੀ ਸੀ। ਉਹ ਪੌਲੂਸ ਅਤੇ ਸਾਡੇ ਮਗਰ ਆਈ। ਅਖੀਰੀ ਪੌਲੂਸ ਬਹੁਤ ਪਰੇਸ਼ਾਨ ਹੋਇਆ ਅਤੇ ਮੁੜ ਕੇ ਉਸ ਰੂਹ ਨੂੰ ਆਖਿਆ, ਮੈਂ ਤੈਨੂੰ ਯਿਸੂ ਮਸੀਹ ਦੇ ਨਾਂ ਤੋਂ ਹੁਕਮ ਦੇਣਾ ਵਾਂ ਵੀ ਉਹਦੇ ਵਿੱਚੋਂ ਨਿਕਲ ਜਾ। ਉਹ ਉਸ ਵੇਲੇ ਨਿਕਲ ਗਈ। ਜਦ ਉਹਦੇ ਮਾਲਕਾਂ ਨੇ ਵੇਖਿਆ ਵੀ ਸਾਡੀ ਕਮਾਈ ਦੀ ਆਸ ਜਾਂਦੀ ਰਹੀ, ਅਤੇ ਪੌਲੂਸ ਅਤੇ ਸੈਲਾਸ ਨੂੰ ਫੜ ਕੇ ਲੈ ਗਏ ਅਤੇ ਉਹਨਾਂ ਨੂੰ ਫੌਜਦਾਰੀ ਦੇ ਹਾਕਮ ਦੇ ਕੋਲ ਲੈ ਜਾ ਕੇ ਆਖਿਆ, ਭਈ ਇਹ ਬੰਦੇ ਜਿਹੜੇ ਯਹੂਦੀ ਨੇ ਸਾਡੇ ਸ਼ਹਿਰ ਵਿੱਚ ਗੜਬੜ ਕਰਦੇ ਨੇ। ਅਤੇ ਫੌਜਦਾਰੀ ਦੇ ਹਾਕਮਾਂ ਨੇ ਉਹਨਾਂ ਦੇ ਕੱਪੜੇ ਫਾੜ ਕੇ ਲਾ ਦਿੱਤੇ ਅਤੇ ਕੋੜੇ ਮਾਰਨ ਦਾ ਹੁਕਮ ਦਿੱਤਾ, ਅਤੇ ਬਹੁਤ ਸਾਰੇ ਕੋੜੇ ਉਹਨਾਂ ਨੂੰ ਲਗਵਾ ਕੇ ਉਹਨਾਂ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ, ਅਤੇ ਦਰੋਗਾਂ ਨੂੰ ਤਾਕੀਦ ਕੀਤੀ ਭਈ ਬੜੀ ਹੁਸ਼ਿਆਰੀ ਨਾਲ ਉਹਨਾਂ ਦੀ ਰਾਖੀ ਕਰੇ। ਅੱਧੀ ਰਾਤ ਦੇ ਵੇਲੇ ਪੌਲੂਸ ਅਤੇ ਸੈਲਾਸ ਦੁਆ ਕਰ ਰਹੇ ਸੀ ਅਤੇ ਰੱਬ ਦੀ ਵਡਿਆਈ ਦੇ ਗੀਤ ਗਾ ਰਹੇ ਸੀ, ਅਤੇ ਕੈਦੀ ਸੁਣ ਰਹੇ ਸੀ ਵੀ ਅਚਾਨਕ ਬੜਾ ਭੁਚਾਲ ਆਇਆ, ਇੱਥੇ ਤੀਕਰ ਵੀ ਕੈਦਖਾਨੇ ਦੀ ਨਿਉਂ ਹਿੱਲ ਗਈ। ਅਤੇ ਉਸ ਵੇਲੇ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਾਰੀਆਂ ਬੇੜੀਆਂ ਖੁੱਲ੍ਹ ਗਈਆਂ, ਅਤੇ ਦਰੋਗਾ ਜਾਗ ਉੱਠਿਆ ਅਤੇ ਕੈਦਖਾਨੇ ਦਾ ਬੂਹਾ ਖੁੱਲ੍ਹਾ ਵੇਖ ਕੇ ਸਮਝਿਆ ਵੀ ਕੈਦੀ ਨੱਸ ਗਏ। ਤਦ ਆਪਣੀ ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰਨਾ ਚਾਹਿਆ, ਪਰ ਪੌਲੂਸ ਨੇ ਬੜੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਭਈ ਆਪਣੇ ਆਪ ਨੂੰ ਨੁਕਸਾਨ ਨਾ ਦੇ, ਕਿਉਂ ਜੇ ਅਸੀਂ ਸਾਰੇ ਮੌਜੂਦ ਵਾਂ। ਉਹ ਚਿਰਾਗ ਮੰਗਵਾ ਕੇ ਅੰਦਰ ਵੜ ਗਿਆ ਅਤੇ ਕੰਬਦਾ ਹੋਇਆ ਪੌਲੂਸ ਅਤੇ ਸਲਾਸ ਦੇ ਅੱਗੇ ਡਿੱਗ ਪਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਆਖਿਆ, ਐ ਸਾਹਿਬੋ, ਮੈਂ ਕੀ ਕਰਾਂ ਭਈ ਮੁਕਤੀ ਪਾਵਾਂ? ਉਹਨਾਂ ਨੇ ਆਖਿਆ, ਖੁਦਾਵੰਦ ਯਿਸੂ ਉੱਤੇ ਈਮਾਨ ਲਿਆ ਅਤੇ ਤੂੰ ਅਤੇ ਤੇਰਾ ਸਾਰਾ ਖਾਨਵਾਦਾ ਮੁਕਤੀ ਪਾਵੇਗਾ। ਅਤੇ ਉਹਨਾਂ ਨੇ ਉਹਨੂੰ ਅਤੇ ਉਹਦੇ ਸਾਰੇ ਘਰ ਵਾਲਿਆਂ ਨੂੰ ਰੱਬ ਦਾ ਕਲਾਮ ਸੁਣਾਇਆ ਅਤੇ ਉਹਨੇ ਉਸੇ ਵੇਲੇ ਆਪਣੇ ਸਾਰੇ ਲੋਕਾਂ ਸਮੇਤ ਬਪਤਿਸਮਾ ਲਿਆ ਅਤੇ ਆਪਣੇ ਸਾਰੇ ਖਾਨਵਾਦੇ ਸਮੇਤ ਰੱਬ ਉੱਤੇ ਈਮਾਨ ਲਿਆ ਕੇ ਬੜੀ ਖੁਸ਼ੀ ਕੀਤੀ। ਤਸਲੀਮ ਕਿਉਂ? ਤੁਸੀਂ ਸਾਰੇ ਲੋ ਦੇ ਫਰਜ਼ੰਦ ਅਤੇ ਦਿਨ ਦੇ ਫਰਜ਼ੰਦੋ, ਅਸੀਂ ਨਾ ਰਾਤ ਦੇ ਹਾਂ ਅਤੇ ਨਾ ਹਨੇਰੇ ਦੇ। ਇਸ ਲਈ ਹੋਰਾਂ ਵਾਂਗਰ ਸੌਂ ਨਾ ਰਹੀਏ, ਬਲਕਿ ਜਾਗਦੇ ਅਤੇ ਹੁਸ਼ਿਆਰ ਰਹੀਏ। ਹਰ ਵੇਲੇ ਖੁਸ਼ ਰਹੋ, ਬਿਲਾ ਨਾਗਾ ਦੁਆ ਕਰੋ, ਹਰ ਇੱਕ ਗੱਲ ਵਿੱਚ ਸ਼ੁਕਰਗੁਜ਼ਾਰੀ ਕਰੋ। ਸਾਰੀਆਂ ਗੱਲਾਂ ਨੂੰ ਅਜ਼ਮਾਓ, ਜਿਹੜੀ ਚੰਗੀ ਹੋਵੇ ਉਹਨੂੰ ਫੜੀ ਰੱਖੋ। ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਤੁਹਾਡੇ ਉੱਤੇ ਹੁੰਦਾ ਰਹੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਮਸੀਹੀ ਲੋਕ ਮਖਫੀ ਖੂਬਸੂਰਤੀ ਅਤੇ ਫਜ਼ਲ ਨਾਲ ਸ਼ਾਦਮਾਨ ਹੁੰਦੇ ਨੇ, ਜਿਹੜਾ ਜਗ ਤੋਂ ਲੁਕਿਆ ਪਰ ਰੱਬ ਉੱਤੇ ਜ਼ਾਹਿਰ ਹੁੰਦਾ ਹੈ। ਖੁਦ ਫਰਾਮੋਸ਼ੀ, ਪਾਕਿਜ਼ਗੀ ਅਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਇਮਾਨ, ਕਾਦਰ ਮੁਤਲਕ ਦੇ ਕੰਨ ਅਤੇ ਦਸਤੇ ਰਾਸਤ ਹਾਸਲ ਕਰਦੇ ਨੇ, ਅਤੇ ਬੇਸ਼ੱਕ ਇਹ ਬੇਇਨਤਹਾ ਨੇਮਤਾਂ ਨਿਛਾਵਰ ਕਰਾਉਂਦੇ ਨੇ। ਰੱਬ ਪਿਆਰ ਏ, ਕੀ ਅਸੀਂ ਇਹਦੇ ਤੋਂ ਬਹੁਤੀ ਉਹਦੇ ਤੋਂ ਉਮੀਦ ਕਰ ਸਕਦੇ ਹਾਂ? ਰੱਬ ਜ਼ਹਾਨਤ ਏ, ਕੀ ਅਸੀਂ ਇਹ ਸਲਾਮਤ ਨਾਹੀ ਸਿਆਣ ਨੂੰ ਇਹ ਦੱਸ ਸਕਦੇ ਹਾਂ ਜੋ ਉਹ ਪਹਿਲਾਂ ਤੋਂ ਹੀ ਜਾਣਦਾ ਹੋਏ? ਕੀ ਅਸੀਂ ਕਾਮਲੀਅਤ ਨੂੰ ਬਦਲਣ ਦੀ ਉਮੀਦ ਕਰਦੇ ਹਾਂ? ਕੀ ਸਾਨੂੰ ਕਿਸੇ ਫੁਹਾਰੇ ਦੇ ਸਾਹਮਣੇ ਮਿਹਨਤ ਕਰਨੀ ਚਾਹੀਦੀ ਏ ਜਿਹੜਾ ਸਾਡੀ ਉਮੀਦ ਤੋਂ ਬਹੁਤਾ ਪਾਣੀ ਦੇ ਰਿਹਾ ਹੋਵੇ? ਨਾ ਆਖੀ ਹੋਈ ਤਾਂਗ ਸਾਨੂੰ ਸਾਰੀ ਵਜੂਦੀਅਤ ਅਤੇ ਫਜ਼ਲ ਦੇ ਮੁੰਬਾ ਦੇ ਹੋਰ ਨੇੜੇ ਲੈ ਜਾਂਦੀ ਏ। ਜਿਹੜੀ ਭਲਾਈ ਅਸੀਂ ਪਹਿਲਾਂ ਹੀ ਹਾਸਲ ਕਰ ਚੁੱਕੇ ਹਾਂ, ਕੀ ਅਸੀਂ ਵਾਕਈ ਉਹਦੇ ਲਈ ਸ਼ੁਕਰਗੁਜ਼ਾਰ ਹਾਂ? ਫਿਰ ਅਸੀਂ ਆਪਣੇ ਆਪ ਨੂੰ ਉਹਨਾਂ ਬਰਕਤਾਂ ਲਈ ਦਸਤਿਆਬ ਕਰਾਂਗੇ ਅਤੇ ਇੰਜ ਹੋਰ ਪਾਉਣ ਦੇ ਹੱਕਦਾਰ ਠਹਿਰਾਂਗੇ। ਸ਼ੁਕਰਗੁਜ਼ਾਰੀ, ਸ਼ੁਕਰੀਆ ਅਦਾ ਕਰਨ ਦੇ ਲਫਜ਼ੀ ਇਜ਼ਹਾਰ ਦੀ ਨਿਸਬਤ ਬਹੁਤ ਹੀ ਅਹਿਮੀਅਤ ਦੀ ਹਾਮਲ ਏ। ਲਫਜ਼ਾਂ ਦੀ ਬਜਾਏ ਅਮਲ ਬਹੁਤ ਹੀ ਸ਼ੁਕਰਗੁਜ਼ਾਰੀ ਨੂੰ ਜ਼ਾਹਿਰ ਕਰਦਾ ਏ। ਜੇ ਅਸੀਂ ਹਯਾਤੀ ਹੱਕ ਅਤੇ ਮੁਹੱਬਤ ਲਈ ਨਾ ਸ਼ੁਕਰਗੁਜ਼ਾਰ ਹਾਂ ਅਤੇ ਫਿਰ ਵੀ ਸਾਰੀਆਂ ਨਿਮਤਾਂ ਲਈ ਰੱਬ ਦਾ ਸ਼ੁਕਰ ਕਰਦੇ ਹਾਂ, ਅਤੇ ਅਸੀਂ ਮੁਨਾਫਕ ਅਤੇ ਉਸ ਸ਼ਦੀਦ ਮਲਾਮਤ ਨੂੰ ਆਪਣੇ ਉੱਤੇ ਲੈਂਦੇ ਹਾਂ ਜਿਹੜੀ ਮਾਲਕ ਰਿਆਕਾਰਾਂ ਲਈ ਬਿਆਨ ਕਰਦਾ ਏ। ਅਜਿਹੀ ਸੂਰਤ ਵਿੱਚ ਸਿਰਫ ਇੱਕ ਦੁਆਈ ਕਾਬਲੇ ਕਬੂਲ ਏ ਕਿ ਆਪਣੇ ਬੁੱਲਾਂ ਉੱਤੇ ਉਂਗਲੀ ਰੱਖ ਕੇ ਸਾਡੀਆਂ ਨਿਮਤਾਂ ਨੂੰ ਯਾਦ ਕੀਤਾ ਜਾਵੇ। ਜਦੋਂ ਦਿਲ ਇਲਾਹੀ ਸੱਚਿਆਈ ਅਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤਾਂ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਕਿਹੜਾ ਹੈ ਜਿੰਨੇ ਇਨਸਾਨੀ ਸਕੂਨ ਦੇ ਨੁਕਸਾਨ ਨੂੰ ਮਹਿਸੂਸ ਕੀਤਾ ਅਤੇ ਰੂਹਾਨੀ ਖੁਸ਼ੀ ਲਈ ਵਾਹ ਵਾਹ ਖੁਸ਼ੀਆਂ ਹਾਸਲ ਨਹੀਂ ਕੀਤੀਆਂ? ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਹੈ, ਇੱਥੋਂ ਤੀਕਰ ਵੀ ਇਸ ਤੋਂ ਪਹਿਲਾਂ ਵੀ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਅਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਹੈ। ਜ਼ਮੀਨੀ ਆਸਾਂ ਅਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੌਸ਼ਨ ਕਰਦੀ ਹੈ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਵੀ ਅਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਅਤੇ ਉਹ ਖੁਸ਼ੀ ਰੂਹਾਨੀ ਹੈ। ਪਿਆਰੇ ਪੜ੍ਹਨ ਵਾਲਿਓ, ਇਹਦੇ ਉੱਤੇ ਗੌਰ ਕਰੋ, ਕਿਉਂ ਜੇ ਇਹ ਤੁਹਾਡੀਆਂ ਅੱਖੀਆਂ ਤੋਂ ਪਰਦਾ ਹਟਾ ਦੇਵੇਗਾ ਅਤੇ ਤੁਸੀਂ ਇੱਕ ਨਰਮ ਪਰਾਂ ਵਾਲੀ ਚਿੜੀ ਨੂੰ ਆਪਣੇ ਉੱਤੇ ਉਤਰਦਿਆਂ ਵੇਖੋਗੇ। ਬਲਕਿ ਉਹੀ ਸੂਰਤ ਹਾਲ ਜਿਹਨੂੰ ਤੁਹਾਡੀ ਦੁੱਖ ਸਹਿਣ ਵਾਲੀ ਹਿੱਸ ਗਜ਼ਬਨਾਕ ਅਤੇ ਤਕਲੀਫ ਦੇਣ ਵਾਲੀ ਸਮਝਦੀ ਏ, ਮੁਹੱਬਤ ਉਹਨੂੰ ਕਿਸੇ ਫਰਿਸ਼ਤੇ ਦੇ ਰਾਹੀਂ ਤੁਹਾਡੇ ਲਈ ਲਾ ਤਾਲੁਕ ਬਣਾ ਸਕਦੀ ਏ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਅਤੇ ਝੂਠਾ ਅਕੀਦਾ ਏ ਜਿਹੜਾ ਰੂਹਾਨੀ ਖੂਬਸੂਰਤੀ ਅਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਅਤੇ ਅਬਦੀ ਏ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਏ, ਅਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਹੰਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ, ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ, ਅਤੇ ਇਹਦੇ ਬਾਰੇ ਚੰਗੀ ਸੋਚ ਹਮਾਹੰਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਅਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਅਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਹੈ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਹੰਗੀ ਏ, ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਅਤੇ ਨਾ ਦੇਈ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ, ਉਹ ਸੱਚਾਈ ਅਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੈ ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਅਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਅਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਅਤੇ ਇਬਾਦਤ ਕਰਾਂਗੇ। ਕਿਉਂਕਿ ਇਨਸਾਨੀ ਸੋਚ ਸ਼ਾਉਰੀ ਪੀੜ ਅਤੇ ਬੇਆਰਾਮੀ, ਖੁਸ਼ੀ ਅਤੇ ਗਮੀ, ਡਰ ਤੋਂ ਆਸ ਅਤੇ ਇਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਹੈ। ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਾਨ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਅਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ ਅਤੇ ਆਓ ਅਸੀਂ ਖੁਸ਼ ਹੋਈਏ ਭਈ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਵਾਂ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਮਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।